ਤੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ।
ਗੁਰੂ ਮਹਾਰਾਜ ਸਾਹਿਬ ਦੇ ਪਾਸ ਕਰਤਾਰਪੁਰ ਸਾਹਿਬ ਚ ਆ ਕੇ ਵੱਖੋ ਵੱਖਰੇ ਮਤਾਂ ਵਾਲਿਆਂ ਨੇ ਪ੍ਰਸ਼ਨ ਕੀਤੇ ਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ। ਇੱਕ ਤਾਂ ਕਰਮ ਕਾਂਡ ਹੀ ਆਇਆ ਹੈ, ਇੱਕ ਜੋਗੀ ਆਇਆ ਹੈ, ਤੀਜਾ ਤਪੀਆ ਆਇਆ ਹੈ, ਚੌਥਾ ਤੀਰਥ ਯਾਤਰੂ ਆਇਆ ਹੈ। ਇਹਨਾਂ ਸਾਰਿਆਂ ਦੇ ਤਾਂ ਹੀ ਮਹਾਰਾਜ ਸਾਹਿਬ ਪਵਿੱਤਰ ਇੱਕ ਸ਼ਬਦ ਵਿੱਚ ਸਿੱਖਿਆ ਦਿੰਦੇ ਹੋਏ ਫਰਮਾਉਂਦੇ ਹਨ,
ਤੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ।
ਜੇ ਮਹਾਰਾਜ ਜੋਗ ਕਮਾਉਣਾ ਚੰਗਾ ਹੈ ਕਿ ਨਹੀਂ, ਜਿਵੇਂ ਕਬੀਰ ਸਾਹਿਬ ਜੀ ਕਿਹਾ, ਮੈਂ ਜਾਣਿਆ ਪੜ੍ਹਵੋ ਭਲੋ ਪੜ੍ਹਵੇ ਸੋ ਭਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵਾ ਨਿੰਦੋ ਲੋਗ। ਇਸ ਪ੍ਰਕਾਰ ਬਚਨ ਹਜ਼ੂਰ ਫਰਮਾਉਂਦੇ ਹਨ।
ਜੋਗੀ ਹੋਵੇ ਜੋਗ ਵੈ,
ਜਿਹੜਾ ਭਾਈ ਯੋਗ ਦੇ ਤਾਂ ਹੀ ਕਰਨ ਵਾਲਾ ਵੈ, ਉਹ ਪੁਰਖ ਦਾ ਨਾਮ ਜੋਗੀ ਹੋ ਜਾਂਦਾ। ਲੋਕ ਕਹਿੰਦੇ ਪ੍ਰਾਣਾਯਾਮ ਕਰਨ ਵਾਲਾ ਯੋਗੀ ਹੈ, ਦਸਵੇਂ ਦੁਆਰ ਪ੍ਰਾਣ ਚੜਾ ਲੈਂਦਾ ਹੈ, ਇਹਨੂੰ ਸੰਸਾਰ ਦਾ ਕਬਲ ਦਾ ਪ੍ਰਕਾਸ਼ ਹੁੰਦਾ ਹੈ, ਇਹਨੂੰ ਅਨਹਦ ਬਾਜੇ ਸੁਣਦੇ ਹਨ, ਇਹਨੂੰ ਤਤੰਤੀ ਵਿਚਰਨ ਕਾ ਕਣਕਾਂ ਸੀਕਾ ਜਾਣ, ਨਾਲ ਸ਼ਬਦ ਘਟਕੋ ਕਰ ਸਵਾਸ ਹੋਰ ਪਹਿਚਾਣ। ਇਹਦੇ ਛੇ ਚੱਕਰ ਖੁੱਲ ਗਏ ਹੈ, ਉਹਦੇ ਚ ਪਹਿਲੇ ਮੂਲਾਧਾਰ ਚ ਗਣੇਸ਼ ਦੇ ਦਰਸ਼ਨ ਕਰਦਾ ਹੈ, ਦੂਸਰੇ ਵਿੱਚ ਸ਼ੋਧਾ ਰਾਸ਼ਟਾਨ ਚੱਕਰ ਚ ਬ੍ਰਹਮਾ ਦੇ ਦਰਸ਼ਨ ਕਰਦਾ ਹੈ, ਤੀਜੇ ਵਿੱਚ ਵਿਸ਼ਨੂੰ ਦੇ ਮਨੀਪੂਰਕ ਚ ਦਰਸ਼ਨ ਕਰਦਾ ਹੈ, ਚੌਥੇ ਅਨਾਹਤ ਸ਼ਿਵਜੀ ਦੇ ਦਰਸ਼ਨ ਕਰਦਾ ਹੈ, ਅਤੇ ਪੰਜਵੇਂ ਵਿੱਚ ਬਸੁੱਧ ਚੱਕਰ ਵੀ ਜੀਵ ਦੇ ਦਰਸ਼ਨ ਕਰਦਾ ਹੈ, ਅਤੇ ਆਗਿਆ ਚੱਕਰ ਗੁਰੂ ਦੇ ਦਰਸ਼ਨ ਕਰਦਾ ਹੈ। ਇਸ ਪ੍ਰਕਾਰ ਉਹਦਾ ਨਾਮ ਜੋਗ ਕਰਨ ਵਾਲੇ ਦਾ ਵੈ, ਉਹਦਾ ਨਾਮ ਜੋਗੀ ਹੋ ਜਾਂਦਾ ਹੈ।
ਭੋਗੀ ਹੋਵੇ
ਜਿਹੜਾ ਵੀ ਖਾਣ ਪੀਣ ਚ ਮੌਜਾਂ ਮਾਣਦਾ ਰਹਿੰਦਾ, ਉਹਦਾ ਨਾਮ ਭੋਗੀ ਪਾਇਆ ਜਾਂਦਾ। ਰਾਜੇ ਜਿਹੜੇ ਬੜੀਆਂ ਟੀ ਪਾਰਟੀਆਂ ਕਰਦੇ ਆ, ਬੜੇ ਖਾਂਦੇ ਆ, ਪੀਂਦੇ ਆ, ਉਡਾਉਂਦੇ ਆ, ਅਨੇਕ ਪ੍ਰਕਾਰ ਦੀਆਂ ਸਭ ਸੰਗਤ ਜੀ, ਉਹਨਾਂ ਦੇ ਖਾਣ ਪੀਣ ਦਾ ਹੀ ਅੰਤ ਆਉਂਦਾ। ਸੋ ਗੁਰੂ ਸਾਹਿਬ ਨੇ ਕਿਹਾ, ਸੌ ਮਣ ਹੱਥੀ ਝੋਗੜ ਖਾਵੇ, ਪੰਜ ਸੌ ਦਾਣਾ ਖਾਏ, ਸੈਂਕੜੇ ਮਣ ਜਿਵੇਂ ਹਾਥੀ ਗੁੜ ਤੇ ਦਾਣਾ ਸਾਲ ਦਾ ਖਾ ਜਾਂਦੇ ਹੈ, ਐਂ ਟੀ ਪਾਰਟੀਆਂ ਦੀ ਲੱਖਾਂ ਰੁਪਏ ਉਡਾਉਂਦੇ ਰਹਿੰਦੇ ਹਨ। ਇਸ ਪ੍ਰਕਾਰ ਜਿਹੜੇ ਖਾਣ ਪੀਣ ਚ ਲੱਗੇ ਹੋਏ ਹੈ, ਉਹ ਰਾਜੇ ਆਪ ਨੂੰ ਕਹਾਉਂਦੇ, ਉਹ ਨਾ ਭੋਗੀ ਹੋ ਜਾਂਦਾ ਹੈ।
ਤਪੀਆ ਹੋਵੇ ਤਪ ਕਰੇ,
ਜਿਹੜਾ ਭਾਈ ਤਪ ਕਰਦਾ ਰਹਿੰਦਾ, ਉਹਦਾ ਨਾਂ ਤਪੀਆ ਪੈ ਜਾਂਦਾ ਹੈ। ਧੂਣੀਆਂ ਤਾਵੇ, ਜਲ ਧਾਰਾ ਕਰੇ, ਅਤੇ ਬਰਖਾ ਆਦਿਕ ਸਹਾਰੇ,
ਤੀਰਥ ਮਲ ਮਲ ਨਾ,
ਅਤੇ ਜਿਹੜਾ ਮਲ ਮਲ ਕੇ ਆਪਣੀ ਮੈਲ ਨੂੰ ਮੇਟਣ ਵਾਸਤੇ ਕਦੇ ਗੰਗਾ ਜੀ ਚਲਿਆ ਗਿਆ, ਕਦੇ ਕਾਂਸੀ ਕਾਂਤੀ ਦੁਆਰਾਵਤੀ ਆਦਿਕਾਂ ਵਿੱਚ ਚਲਿਆ ਗਿਆ, ਉਹ ਤੀਰਥਾਂ ਤੇ ਮਲ ਮਲ ਕੇ ਇਸ਼ਨਾਨ ਕਰਦਾ ਹੈ, ਉਹਦਾ ਨਾਂ ਉਹ ਤੀਰਥ ਯਾਤਰੂ ਪੈ ਜਾਂਦਾ ਹੈ।
ਤੇਰਾ ਸੱਦੜਾ ਸੁਣੀ ਜੈ ਭਾਈ,
ਮਹਾਰਾਜ ਆਪ ਦਾ ਕੀ ਉਪਦੇਸ਼ ਹੈ, ਕਿਹੜੇ ਮਤ ਚੱਲਣਾ ਚਾਹੀਦਾ ਇਹਨਾਂ ਸਾਰਿਆਂ ਚੋਂ, ਤਾਂ ਸੁਣ ਕੇ ਮਹਾਰਾਜ ਫਰਮਾਉਂਦੇ ਨੇ, ਹੇ ਭਾਈ
ਤੇਰਾ ਸੱਦੜਾ ਸੁਣੀ ਜੈ
ਸਾਨੂੰ ਬਿੰਦੀ ਕਰਕੇ ਇਸ ਤਾਈ ਉਹ ਕਹਿੰਦੇ, ਹੇ ਭਾਵਨ ਰੂਪ ਪਰਮੇਸ਼ਰ, ਸਾਨੂੰ ਤਾਂ ਤੇਰੀ ਭਗਤੀ ਪਾਉਂਦੀ ਹੈ, ਤੇਰਾ ਸੱਦੜਾ ਨਾਂ ਜਸਦਾ ਹੈ, ਤੇਰਾ ਸੱਦੜਾ ਜਸ ਜੋ ਉਪਦੇਸ਼ ਹੈ ਸਤਨਾਮ ਵਾਹਿਗੁਰੂ ਦਾ, ਇਹ ਸੁਣਨਾ ਕਰੀਏ ਮੇਰੇ ਪਿਆਰੇ। ਜੇ ਕੋਈ ਗੁਰਮੁਖ ਬੈਠ ਕੇ ਸ਼ਾਂਤੀ ਨਾਲ ਕੀਰਤਨ ਕਰੇ, ਆ ਖੜ ਕੇ ਜਿਹੜਾ ਕੀਰਤਨ ਰਿਵਾਜ ਬਾਜੀਆਂ ਤੇ ਚੱਲਿਆ ਹੈ, ਇਹ ਵੀ ਈਸਾਈਆਂ ਤੋਂ ਨਕਲ ਕੀਤੀ ਹੈ ਲੋਕਾਂ ਨੇ, ਗੁਰੂ ਸਾਹਿਬ ਦਾ ਮਤ ਬੈਠ ਕੇ ਕੀਰਤਨ ਕਰਨ ਦਾ ਹੀ ਹੈ। ਸੋ ਫਰਮਾਉਂਦੇ ਹਨ, ਜੇ ਕੋਈ ਭਾਈ ਬੈਠ ਕੇ ਅਲਾਪ ਕਰੇ ਨਾ ਕੀਰਤਨ ਦਾ ਜਸ ਦਾ, ਫਿਰ ਮਾਰਾ ਭਾਵ ਰੂਪ ਤੇਰਾ ਅਸੀਂ ਤਾਂ ਜਸ ਸੁਣੀਏ, ਅਸੀਂ ਤਾਂ ਇਹੋ ਚੰਗਾ ਸਮਝਦੇ ਹਾਂ ਜਿਹੜਾ ਪਰਮੇਸ਼ਰ ਦਾ ਜਸ ਕਰਨਾ ਹੈ। ਜੇ ਕੋ ਬਹਿ ਚਿੱਤ ਨੂੰ ਵਹਾ ਕੇ ਇਸਤ ਕਰਕੇ ਵਾਸ਼ਨਾ ਵੱਲੋਂ ਬੈਠ ਕੇ ਸੰਤੋਖ ਦੇ ਸਹਿਜ ਲਾਲ ਕਲੇਸ਼ਾ ਤੋਂ ਰਹਿਤ ਹੋ ਕੇ ਜੇ ਕੋਈ ਅਲਾਪ ਕਰੇ ਗੁਰਬਾਣੀ ਦਾ ਰਸ ਨਾਲ, ਅਸੀਂ ਹੇ ਭਾਵਨ ਨੂੰ ਪਰਮੇਸ਼ਰ ਤੇਰਾ ਸਦੜਾ ਜਸ ਸੁਣਦੇ ਰਹੀਏ, ਤੇਰਾ ਅੰਮ੍ਰਿਤ ਨਾਮ ਦਾ ਉਦੇਸ਼ ਸੁਣੀਏ, ਅਸੀਂ ਤਾਂ ਇਸੇ ਚ ਸਭ ਦੀ ਕਲਿਆਣ ਸਮਝਦੇ ਹਾਂ।
ਰਹਾਉ ਜੈਸਾ ਬੀਜੈ ਸੋ ਲੁਣੇ,
ਇਹ ਭਾਈ ਜਿਹੜੇ ਨਿਤ ਨਿਮਿਤ ਕਰਮ ਕਰਨ ਵਾਲੇ ਪੂਰਨੀ ਮਾਸਾ ਵਾਲੇ ਲੋਕ ਹੈ, ਉਹ ਜਿਹਾ ਜਿਹਾ ਬੀਜ ਬੀਜਦੇ ਆ, ਕਰਮ ਕਰਦੇ ਹੈ, ਉਹਦਾ ਫਲ ਸਵਰਗ ਦੇ ਸੁਖ ਦੀ ਲੋੜ ਰੱਖਦੇ ਆ ਜਗ ਆਦਿ ਕਰਕੇ, ਉਹ ਉਹ ਜਿਹੇ ਸੋ ਫਲ ਲੁਣੇ ਵੱਢਦੇ ਆ, ਫਲ ਭੋਗਦੇ ਹਨ।
ਜੋ ਖੱਟੇ ਸੋ ਖਾ,
ਜੋ ਕੋਈ ਕਿਸੇ ਨੇ ਉਪਾਸ਼ਨਾ ਕਿਸੇ ਦੇਵੀ ਦੀ ਕੀਤੀ ਹੈ, ਉਹ ਖੱਟੀ ਖੱਟੀ ਹੈ, ਉਹਦਾ ਫਲ ਉਸ ਦੇਵਤੇ ਦਾ ਜਾਂ ਤਾਂ ਜਿਹੜਾ ਪੂਰਾ ਉਪਾਸ਼ਨਾ ਕਰ ਲਿਓ ਦੇਵਤੇ ਦਾ ਰੂਪ ਬਣ ਜਾਊਗਾ, ਤੇ ਜੇ ਘੱਟ ਉਪਾਸ਼ਨਾ ਰਹੀ ਭੈਰੋਂ ਭੂਤ ਸੀਤਲਾ ਧਾਵਾ, ਜੇ ਭੈਰੋਂ ਦਾ ਉਪਾਸ਼ਕ ਹੈ ਪੂਰੀ ਉਪਾਸ਼ਨਾ ਕਰ ਲਈ ਤਾਂ ਭੈਰੋਂ ਬਣ ਕੇ ਹੱਡਾਂ ਦੀਆਂ ਮਾਲਾ ਪਾਇਆ ਕਰੂ, ਕਾਲੇ ਕੁੱਤੇ ਤੇ ਸਵਾਰੀ ਕਰਿਆ ਕਰੂ, ਅਤੇ ਜੇ ਘੱਟ ਰਹੇਗੀ ਤਾਂ ਕਾਲਾ ਕੁੱਤਾ ਤਾਂ ਬਣਿਆ ਹੀ ਹੈ ਨਾ, ਕਈ ਸਾਧ ਭੈਰੋਂ ਦੇ ਉਪਾਸ਼ ਕਾਲੇ ਕੁੱਤੇ ਨੂੰ ਮਾਂਝਾਂ ਤੋਂ ਰੋਟੀ ਪਵਾਉਂਦੇ ਹੁੰਦੇ ਹੈ, ਇਸ ਪ੍ਰਕਾਰ ਦਾ ਫਲ ਉਹਨੂੰ ਮਿਲੂ। ਜੇ ਤਾਂ ਪੂਰੀ ਤਪੱਸਿਆ ਕਰ ਲਈ ਸ਼ਿਵ ਜੀ ਬਣ ਜੂ ਤੇ ਬਲਦ ਤੇ ਚੜਿਆ ਕਰੂਗਾ, ਤੇ ਜੇ ਘੱਟ ਰਹੇਗੀ ਤੇ ਫਿਰ ਬਲਦ ਬਣਨ ਤੋਂ ਗਿਆ ਹੀ ਨਾ ਕਿਤੇ। ਇਸ ਪ੍ਰਕਾਰ ਅਜਿਹੀ ਜੀ ਖੱਟੀ ਕਿਸੇ ਦੀ ਹੋਊਗੀ, ਉਹ ਜਿਹਾ ਫਲ ਉਹ ਖਾਵੇਗਾ ਭੋਗੇਗਾ।
ਅੱਗੇ ਪੁੱਛ ਨਾ ਹੋ ਬਈ,
ਜੇ ਭਾਈ ਅੱਗੇ ਉਹਨਾਂ ਨੂੰ ਪੁੱਛ ਗਿੱਛ ਨਹੀਂ ਹੋਵੇਗੀ। ਮਹਾਰਾਜ ਸਾਹਿਬ ਕਹਿੰਦੇ ਹਨ
ਜੇ ਸਣ ਨਿਸ਼ਾਨ ਹੈ,
ਜਿਹੜੇ ਭਾਈ ਸਣੇ ਨਿਸ਼ਾਨੀ ਦੇ ਜਾਣਗੇ, ਜਿਨ੍ਹਾਂ ਕੋਲੇ ਪਾਤਸ਼ਾਹੀ ਪ੍ਰਵਾਨਾ ਹੋਵੇ, ਟੋਂਬੂ ਹੋਵੇ, ਉਹ ਰਾਹ ਦੇ ਵਿੱਚ ਕੋਈ ਮਸੂਲ ਵਾਲੇ ਕਿਸੇ ਪ੍ਰਕਾਰ ਦੇ ਜਗਾਤ ਨਹੀਂ ਮੰਗ ਸਕਦੇ, ਇਸੇ ਪ੍ਰਕਾਰ ਜਿਨ੍ਹਾਂ ਦੇ ਕੋਲੇ ਪਰਮੇਸ਼ਰ ਦੇ ਨਾਮ ਦੇ ਟੋਂਬੂ ਪ੍ਰਵਾਨਾ ਹੈ, ਇਸ ਨਿਸ਼ਾਨੀ ਦੇ ਸਮੇਤ ਜਾਣਗੇ, ਉਹਨੂੰ ਅੱਗੇ ਦਰਗਾਹ ਚ ਚਿਤਰਗੁਪਤ ਲਿਖਾਰੀ ਆਦਿਕ ਜਾਂ ਕਰਮਾਂ ਧਰਮ ਦਾ ਸਾਫ ਕਰਨ ਵਾਲੇ ਜਿਹੜੇ ਜਮਦੂਤ ਹੈ ਜਾਂ ਜੋ ਹਿਸਾਬ ਕਿਤਾਬ ਕਰਨ ਵਾਲੇ ਹਨ ਪਾਪ ਪੁੰਨ ਦਾ, ਉਹਨਾਂ ਦੀ ਅੱਗੇ ਪੁੱਛ ਗਿੱਛ ਨਹੀਂ ਕੋਈ ਕਰ ਸਕਣਗੇ। ਉਹ ਪਾਤਸ਼ਾਹੀ ਮਾਲ ਜੀ ਦਾ ਲੱਗਿਆ ਹੋਵੇ, ਉਹਨੂੰ ਮਸੂਲੀਏ ਸਗੋਂ ਸਕੋਚ ਕੇ ਉਹਦੇ ਕੋਲੋਂ ਲੰਘਦੇ ਹੈ, ਕਿ ਉਹਨਾਂ ਨੂੰ ਸਗੋਂ ਨਮਸਕਾਰਾਂ ਕਰਨਗੇ, ਪੁੱਛ ਗਿੱਛ ਨਹੀਂ ਉਹਨਾਂ ਦੀ ਹੋਵੇਗੀ, ਕਿਉਂਕਿ ਉਹਨਾਂ ਵਾਹਿਗੁਰੂ ਦੀ ਪ੍ਰਾਪਤੀ ਦੇ ਜਿਹੜੇ ਸਭ ਨੇ ਮਾਲ ਲੱਗਿਆ ਪਾਤਸ਼ਾਹੀ ਮਾਲ ਹੈ। ਇਸ ਕਰਕੇ ਜਿਹੜੇ ਕਰਮਾਂ ਧਰਮਾਂ ਦੇ ਸਾਬ ਮੰਗਣ ਵਾਲੇ ਜਗਾਤੀ ਗਏ ਉਹਨਾਂ ਨੂੰ ਪੁੱਛ ਨਹੀਂ ਸਕਣਗੇ।
ਤੈਸੂ ਜੈਸਾ ਕਾਢੀਏ,
ਅੱਗੇ ਪੁੱਛਣਾ ਹੋ ਗਈ
ਜੇ ਸਣ ਨਿਸ਼ਾਨ ਹੈ,
ਜੇ ਸਣੇ ਮਹਾਰਾਜ ਦੇ ਨਾਮ ਦੇ ਨਿਸ਼ਾਨੇ ਦੇ ਲੇਖ ਦੇ ਸਹਿਤ ਜਾਣਗੇ, ਜੇ ਨਾਮ ਪਰਮੇਸ਼ੁਰ ਦੇ ਇਹ ਨਿਸ਼ਾਨੀ ਇਹ ਟੋਂਬੂ ਹੈ ਪ੍ਰਵਾਨਾ, ਇਹਦੇ ਸਮੇਤ ਜਿਹੜੇ ਜਾਣਗੇ ਉਹਨਾਂ ਨੂੰ ਪੁੱਛ ਗਿੱਛ ਨਹੀਂ ਰਸਤੇ ਚ ਹੋਵੇਗੀ। ਜੇ ਲਾਲਚ ਜਗਾਤੀ ਘਾਟ ਦੂਰ ਰਹੀ ਉਹ ਜਨਤੇ ਬਾਟ, ਜੇ ਸਣੇ ਨਿਸ਼ਾਨੇ ਜਾਏ, ਜਿਹੜੇ ਸਣੇ ਨਿਸ਼ਾਨ ਪਰਮੇਸ਼ਰ ਨੂੰ ਹਿਰਦੇ ਚ ਜੋ ਕਹੋ ਕਬੀਰ ਜੇ ਕਿਰਪਾ ਧਾਰੇ ਬੇ ਸੱਜਾ ਨਿਸ਼ਾਨਾ, ਇਸ ਨਿਸ਼ਾਨੀ ਦੇ ਸਮੇਤ ਕੀ ਜੋ ਲੱਖ ਰੂਪ ਪਰਮੇਸ਼ੁਰ ਹੈ ਉਹਦੇ ਸਰੂਪ ਦੀ ਸਿਖਿਆਤਾ ਰੂਪੀ ਲੱਖ ਰੂਪ ਦੇ ਵਿੱਚ ਬਿਰਤੀ ਲਾਉਣੀ, ਜਿਹੜੀ ਲੱਖ ਚਿੱਤ ਨੂੰ ਟਿਕਾਉਣਾ, ਇਹ ਨਿਸ਼ਾਨੀ ਹੈ ਪ੍ਰਗਟ ਹੋਣੀ। ਇਹਦੇ ਸਹਿਤ ਜਿਹੜੇ ਜਾਣਗੇ ਉਹਨਾਂ ਨੂੰ ਕੋਈ ਪੁੱਛ ਗਿੱਛ ਨਹੀਂ ਕਰ ਸਕੇਗਾ।
ਤੈਸੋ ਜੈਸਾ
ਤਿਹੋ ਜਿਹਾ ਕਾਂਡੀਆ ਕਿਹਾ ਜਾਵੇਗਾ, ਜੈਸੀ ਕਰਮ ਕਰਦਾ ਵੈਸਾ ਹੀ ਉਹ ਕਾਂਡੀਆ ਕਿਹਾ ਜਾਵੇਗਾ।
ਜੈਸੀ ਕਾਰ ਕਮਾਈ,
ਜਿਹੜੀ ਕਿਸੇ ਨੇ ਕਾਰ ਕਮਾਈ ਹੈ, ਜਿਵੇਂ ਤੀਰਥ ਯਾਤਰੂ ਦਾ ਨਾਂ ਤੀਰਥ ਯਾਤਰੂ, ਤਵੀਏ ਦਾ ਨਾਂ ਤਵੀਆ, ਯੋਗੀ ਦਾ ਨਾਂ ਯੋਗੀ, ਉਹੋ ਜਿਹੇ ਉਹ ਸੁਭਾਅ ਵਾਲਾ ਕਾਂਡੀਆ ਕਿਹਾ ਜਾਵੇਗਾ, ਪ੍ਰਗਟ ਕਰਕੇ ਕਾਂਡੀਆ ਪ੍ਰਗਟ ਕੀਤਾ ਜਾਏਗਾ।
ਜੈਸੀ ਕਾਰ
ਕਮਾਈ, ਜਿਹੀ ਕੋਈ ਕਰਨੀ ਸਕਾਮ ਕਰਮਾਂ ਵਾਲਾ ਨਿਖਿਧ ਕਰਮਾਂ ਵਾਲਾ ਜਿਹੀ ਜੀ ਕੋਈ ਕਾਰ ਕਮਾਉਂਦਾ ਹੈ,
ਜੋ ਦਮ ਚਿੱਤ ਨਾ ਆਵੇ।
ਅਸੀਂ ਤਾਂ ਭਾਈ ਗੁਰਮਤਿ ਅਨੁਸਾਰ ਸਿੱਖਿਆ ਦੇਣ ਵਾਸਤੇ ਅਵਤਾਰ ਧਾਰਿਆ, ਸਭ ਕਹਿੰਦੇ ਜਿਹੜੇ ਸਾਹ ਵਿੱਚ ਪਰਮੇਸ਼ੁਰ ਚੇਤੇ ਨਹੀਂ ਆਉਂਦਾ ਹੈ,
ਸੋ ਦਮ ਬਿਰਥਾ
ਜਾਏ, ਕੀ ਹੋਵੇ ਤੈਨੂੰ
ਸੋ ਦਮ ਬਿਰਥਾ ਜਾਏ,
ਉਹ ਸਾਹ ਜਿਹੜਾ ਬਿਰਥਾ ਨਿਸਫਲ ਜਾਂਦਾ ਹੈ ਜਿਹਦਾ ਸਵਾਸ ਨਾਲ ਪਰਮੇਸ਼ੁਰ ਚੇਤੇ ਨਹੀਂ ਆਉਂਦਾ। ਜੀਆਂ
ਤਨ ਵੇਚੀ ਬੈ ਕਰੀ,
ਉਹ ਸਵਾਸ ਨੂੰ ਅਸੀਂ ਬਿਰਥ ਜਾਣਾ ਸਮਝਦੇ ਹਾਂ ਜੇ ਸਵਾਸ ਨਾਲ ਪਰਮੇਸ਼ੁਰ ਚੇਤੇ ਨਹੀਂ ਆਉਂਦਾ ਹੈ, ਇਸ ਕਰਕੇ ਸਵਾਸ ਮਹਾਰਾਜ ਚੇਤੇ ਆਉਣੇ ਚਾਹੀਦੇ ਹਨ।
ਇਹ ਤਨ ਵੇਚੀ ਬੈ ਕਰੀ,
ਇਹ ਤਨ ਵੇਚੀ ਬੈ ਕਰੀ, ਇਹ ਆਪਣੇ ਸਰੀਰ ਨੂੰ ਵੇਚ ਦੇਈਏ, ਬੈ ਕਰਕੇ ਮੁੱਲ ਕਰਕੇ, ਮੁੱਲ ਕਰਕੇ ਬੈ ਨਾਮ ਜਿਹੜੀ ਚੀਜ਼ ਹੁੰਦੀ ਹੈ ਉਹ ਫਿਰ ਵਾਪਸ ਨਹੀਂ ਹੋ ਸਕਦੀ, ਕਿਉਂ ਸਰੀਰ ਨੂੰ ਮੁੱਲ ਕਰਕੇ ਵੇਚ ਦਈਏ ਬੈ ਕਰਕੇ। ਜੇ ਕੋਈ ਇਹ ਸਰੀਰ ਨੂੰ ਬਕਾਊ ਜਾਣ ਕੇ ਲੈ ਲਵੇ ਵਿਕਦੇ ਹੋਏ ਨੂੰ, ਤਾਂ ਇਹ ਸਰੀਰ ਨੂੰ ਰੱਖਣ ਦੀ ਲੋੜ ਨੀ ਕੋਈ ਹੈ।
ਨਾਨਕ ਕੰਮ ਨਾ ਆਵੇ,
ਗੁਰੂ ਮਹਾਰਾਜ ਸਾਹਿਬ ਕਹਿੰਦੇ ਉਹ ਸਰੀਰ ਕਿਸੇ ਕੰਮ ਨੀ ਆਉਂਦਾ ਹੈ।
ਜਿਤ ਤਨ ਨਾਹੀ ਸੱਚਾ ਨਾਮ,
ਜਿਸ ਸਰੀਰ ਵਿੱਚ ਸੱਚੇ ਪਾਤਸ਼ਾਹ ਦਾ ਨਾਮ ਹੈ ਨੀ, ਉਹ ਨਿਸਫਲ ਹੈ ਸਰੀਰ, ਉਹਨੂੰ ਵੇਚ ਦਈਏ ਮੁੱਲ ਕਰਕੇ, ਜੇ ਕੋਈ ਖਰੀਦ ਲਵੇ ਤਾਂ ਸਤਿਗੁਰੂ ਜੀ ਨੂੰ ਤਨ ਮਨ ਧਨ ਅਰਪੀਏ, ਗੁਰੂ ਸਾਹਿਬ ਨਾਮ ਦੀ ਦਾਤ ਦੇਣ, ਇਸ ਪ੍ਰਕਾਰ ਇਹ ਸਫਲਾ ਹੋ ਸਕਦਾ ਹੈ। ਨਹੀਂ ਤਾਂ ਗੁਰੂ ਮਹਾਰਾਜ ਕਹਿੰਦੇ ਕੰਮ ਨਹੀਂ ਆਉਂਦਾ, ਤਾਈ ਜਿਸ ਵਿੱਚ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਨਾਮ ਨਹੀਂ ਹੈ।
ਸੂਹੀ ਮਹੱਲਾ ਪਹਿਲਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੰਥਾ ਜੋਗ ਨਾ ਡੰਡਾ।
ਇਹ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ ਜਦੋਂ ਸਿੱਧ ਮਹਾਰਾਜ ਸਾਹਿਬ ਦੇ ਗੁਰੂ ਅੰਗਦ ਸਾਹਿਬ ਦੇ ਕੋਲੇ ਆਏ ਹੈ ਉਦੋਂ ਸਿੱਧਾਂ ਨੂੰ ਮਾਰਨ ਕਹਿ ਦੀਖਾ ਆਸ ਬੁਝਾਇਆ ਸਿਫਤੀ ਸਾਹਿਬ ਸੁਣਿਓ ਤਿਨਕੋ ਕਿਆ ਉਪਦੇਸ਼ੀਆ ਜਿਨ ਗੁਰੂ ਨਾਨਕ ਦੇਹੋ। ਤੇ ਸਿੱਧਾਂ ਨੂੰ ਦੇ ਤਾਂ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਗੁਰੂ ਅੰਗਦ ਸਾਹਿਬ ਨੂੰ ਵੀ ਗੁਰਪ੍ਰਤਾਪ ਚ ਆਉਂਦਾ ਇਹਨੂੰ ਸੁਣਾਉਣਾ ਕੀਤਾ ਕਿ ਗੁਰੂ ਸਾਹਿਬ ਨੇ ਇਹ ਦੱਸਿਆ ਯੋਗ ਨਹੀਂ ਹੈ। ਸੋ ਪਹਿਲੇ ਪਾਤਸ਼ਾਹ ਵੀ ਸਿੱਧਾਂ ਦੀ ਚਰਚਾ ਹੋਈ ਹੈ ਉੱਥੇ ਪਵਿੱਤਰ ਸ਼ਬਦ ਉਚਾਰਿਆ ਹੋਏਗਾ। ਸੱਤਵੇਂ ਘਰ ਚ ਮਹਾਰਾਜ ਉਚਾਰਦੇ ਨੇ ਇੱਕੋ ਰਾਇਤ ਨੂੰ ਪਰਮੇਸ਼ਵਰ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਜੋਗ ਨਾ ਖਿੰਥਾ ਜੋਗ ਨਾ ਡੰਡਾ।
ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਖਿੰਥਾ ਖਫਣੀ ਪਾਉਣ ਨਾਲ ਜੋਗ ਨਹੀਂ ਪਾਇਆ ਜਾਂਦਾ। ਖਫਣੀਆਂ ਗੋਦੜੀਆਂ ਗਲ ਚ ਪਾ ਲਈਏ ਇਉਂ ਜੋਗ ਨਹੀਂ ਹੋ ਸਕਦਾ ਹੈ। ਪਰਮੇਸ਼ੁਰ ਨਾਲ ਚਿੱਤ ਨਹੀਂ ਜੁੜ ਸਕਦਾ ਹੈ। ਜੇ ਕਰਕੇ ਸੰਤੋਖ ਦੀ ਸਾਧ ਸੰਗਤ ਜੀ ਖਿੰਥਾ ਕਾਲ ਕੁਆਰੀ ਕਾਇਆ ਯੋਗ ਵਾਸਤੇ ਕਾਲ ਤੋਂ ਕੁਆਰੀ ਜਿਹੜੀ ਰੱਖਣੀ ਹੈ ਬੁੱਧੀ ਕਾਲ ਤੇ ਭੱਖਣ ਤੋਂ ਪਰੇ ਕਰ ਲੈਣਾ ਜਿਹੜੇ ਬੁੱਧੀ ਨੂੰ ਇਹ ਭਾਈ ਯੋਗ ਦੀ ਖਫਣੀ ਹੈ। ਜੇ ਖਫਣੀ ਇਹ ਜੀ ਪਾਉਣੀ ਹੋਵੇ ਮੁਰਦਾ ਹੋਏ ਮਰੀਜ਼ ਨਾਲ ਗੱਲ ਨਹੀਂ ਹੋਵਣਾ ਜਿਵੇਂ ਮੁਰਦੇ ਦੇ ਖਫਣ ਪਾ ਜਾਂਦਾ ਐਂ ਸਮਝੇ ਖਫਣੀ ਨੂੰ ਤੇ ਫਿਰ ਪਰਮੇਸ਼ੁਰ ਦੇ ਰਹੀ ਹੋਵੇ। ਇਸ ਪ੍ਰਕਾਰ ਦੇਹ ਨੂੰ ਕਾਲ ਦੀ ਬੁਰਕੀ ਜਿਹੜੀ ਸਮਝਣੀ ਹੈ ਇਹੋ ਖਫਣੀ ਹੈ ਇਹਦੇ ਨਾਲ ਯੋਗ ਹੁੰਦਾ। ਬਾਹਰਲੀਆਂ ਗੋਦੜੀਆਂ ਪਾਉਣੇ ਕਰਕੇ ਖਫਣੀਆਂ ਪਾਉਣੀਆਂ ਕਰਕੇ ਯੋਗ ਨਹੀਂ ਪ੍ਰਾਪਤ ਹੋ ਸਕਦਾ।
ਯੋਗ ਨਾ ਡੰਡਾ
ਅਤੇ ਡੰਡਾ ਹੱਥ ਵਿੱਚ ਪਕੜਨੇ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਜਿੰਨਾ ਚਿਰ ਮਨ ਰੂਪੀ ਡੰਡੇ ਨੂੰ ਜੁਗਤ ਡੰਡਾ ਪ੍ਰਤੀਤ ਪਰਮੇਸ਼ੁਰ ਦੀਆਂ ਯੁਗਤੀਆਂ ਵਿੱਚ ਰਿਹਾ ਭਰੋਸਾ ਭੇਦਕੀਆਂ ਬਾਧਕ ਯੁਗਤੀਆਂ ਭੇਦਕੀਆਂ ਸਾਧਕ ਯੁਗਤੀਆਂ ਵਿੱਚ ਜਿੰਨਾ ਚਿਰ ਪ੍ਰਤੀਤ ਨਹੀਂ ਆਈ ਇਹ ਡੰਡਾ ਨਹੀਂ ਹੈ ਜਾਂ ਮਨ ਨੂੰ ਸਿੱਧਾ ਕਰਕੇ ਪਰਮੇਸ਼ੁਰ ਦੇ ਸਨਮੁਖ ਕਰਨ ਰੂਪ ਡੰਡਾ ਨਹੀਂ ਬਾਹਰਲੇ ਡੰਡੇ ਪਕੜਨੇ ਕਰਕੇ ਡੰਡ ਕਮੰਡਲ ਮੋਢੇ ਭਾਰ ਯੋਗ ਨਹੀਂ ਕਰਮਾਂ ਦੀ ਮਾਰ ਬਣੀ ਰਹਿੰਦੀ ਹੈ। ਇਉਂ ਕਰਨਾ ਡੰਡਾ ਪਕੜਨੇ ਨਾਲ ਯੋਗ ਨਹੀਂ ਹੋ ਸਕਦਾ।
ਯੋਗ ਨਾ ਭਸਮ ਚੜਾਈ
ਅਤੇ ਸਵਾਦ ਚਾੜਨੇ ਕਰਕੇ ਵੀ ਯੋਗ ਨਹੀਂ ਪ੍ਰਾਪਤ ਹੁੰਦਾ ਖੋਤੇ ਲਿੜਦੇ ਹੀ ਰਹਿੰਦੇ ਹਨ ਖੜਖੇ ਨਿਵਾਸੀ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ। ਇਸੇ ਪ੍ਰਕਾਰ ਖੂਕ ਮਲਹਾਰੀ ਗਜ ਗਧਾ ਵਿਭੂਤ ਆਈ ਗਧੇ ਤੇ ਹਾਥੀ ਸਵਾਹ ਨੂੰ ਸਿਰ ਚ ਪਾ ਹੀ ਲੈਂਦੇ ਹਨ ਲਿੜਦੇ ਰਹਿੰਦੇ ਹੈ। ਇਸ ਪ੍ਰਕਾਰ ਸਵਾਹ ਦੇ ਚੜਾਉਣੇ ਕਰਕੇ ਵੀ ਕਿਸੇ ਪ੍ਰਕਾਰ ਕਪੜ ਛਾਣ ਕਰਨੇ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ।
ਯੋਗ ਨਾ ਮੁੰਦੀ ਮੂੰਡ ਮੁੰਡਾਏ
ਯੋਗ ਨਹੀਂ ਪ੍ਰਾਪਤ ਉਸ ਨੂੰ ਮੁੰਦਰਾਂ ਦੇ ਪਾਉਣੇ ਕਰਕੇ ਮੁੰਦਰਾਂ ਗੋਰਖਨਾਥ ਨੂੰ ਪਾਉਣੀਆਂ ਉਦੋਂ ਸ਼ੁਰੂ ਕੀਤੀਆਂ ਸੀ ਜਦੋਂ ਰਾਜਿਆਂ ਦੇ ਲੜਕੇ ਘੜੀ ਜਾ ਵੜਦੇ ਸੀ ਇਹਨਾਂ ਕਿਹਾ ਇਹਨਾਂ ਦੇ ਕੰਨ ਪਾੜ ਦੀਏ ਸ਼ਰਮ ਦੇ ਮਾਰੇ ਆਇਆ ਤਾਂ ਨਹੀਂ ਕਰਨਗੇ ਫਿਰ ਘਰਾਂ ਚ। ਉਹ ਇਸ ਪ੍ਰਕਾਰ ਗੋਰਖਨਾਥ ਨੇ ਸਾਰਿਆਂ ਨੂੰ ਸ਼ਰਮ ਦੇਣ ਵਾਸਤੇ ਰਾਜਪੁੱਤਰਾਂ ਨੂੰ ਇਹ ਮੁੰਦਰਾਂ ਪਾਉਣੀਆਂ ਸ਼ੁਰੂ ਕੀਤੀਆਂ ਸੀ। ਸੋ ਮਹਾਰਾਜ ਕਹਿੰਦੇ ਹਨ
ਯੋਗ ਨਾ ਮੁੰਦੀ ਮੂੰਡ ਮੁੰਡਾਏ
ਯੋਗ ਨੀ ਮੁੰਦਰਾਂ ਪਾਉਣੇ ਕਰਕੇ ਮਾਈਆਂ ਥੋੜੀਆਂ ਕੰਨ ਪਾੜ ਕਿੰਨੀਆਂ ਕਿੰਨੀਆਂ ਡੰਡੀਆਂ ਕਿੰਨੀਆਂ ਕਿੰਨੀਆਂ ਬੂਜਲੀਆਂ ਪਾਈ ਫਿਰਦੀਆਂ ਹੁੰਦੀਆਂ ਹੈ ਇਸ ਕਰਕੇ ਮੁੰਦਰਾਂ ਦੇ ਪਾਉਣ ਨਾਲ ਯੋਗ ਨੀ। ਮਾਈਆਂ ਵੀ ਸਾਰੀਆਂ ਯੋਗਨੀਆਂ ਹੋ ਜਾਣੀ ਚਾਹੀਦੀਆਂ ਜੇ ਮੁੰਦਰਾਂ ਦੇ ਪਾਉਣ ਨਾਲ ਯੋਗ ਹੋ ਜੇ ਸੰਤੋਖ ਦੀਆਂ ਮੁੰਦਰਾਂ ਕਰਕੇ ਯੋਗ ਪ੍ਰਾਪਤ ਹੁੰਦਾ।
ਮੂੰਡ ਮੁੰਡਾਏ
ਅਤੇ ਮੂੰਹ ਸਿਰ ਮਨਾਉਣੇ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਕਹਾਂ ਪਇਓ ਜੋ ਮੂੰਡ ਮੁੰਡਾਇਓ ਭਗਵੋ ਕੀਨੋ ਭੇਸ ਮੂੰਡ ਮੁੰਡਾਏ ਜੋ ਸਿਧ ਪਾਈ ਮੁਕਤੀ ਭੇਡ ਨਾ ਗਈ ਆ ਕਾਈ। ਮੂੰਹ ਸਿਰ ਮਨਾਉਣੇ ਕਰਕੇ ਯੋਗ ਪਾ ਲਈਏ ਤਾਂ ਮੁਕਤੀ ਬਿਨਾਂ ਮੁੰਨੇ ਤੋਂ ਭੇਡ 6 ਮਹੀਨੇ ਮੁੰਨੀ ਜਾਂਦੀ ਹੈ। ਕੋਈ ਮੁਕਤ ਹੋ ਕੇ ਬਕੁੰਠ ਨੂੰ ਭਗਵਾਨ ਤੇ ਚੜ੍ਹਦੀ ਤਲ ਵਜਾਉਂਦੀ ਨਹੀਂ ਵੇਖੀ ਵੀ ਮੈਂ ਮੁਕਤ ਹੋ ਕੇ ਚੱਲੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਿਰ ਦੇ ਮਨਾਉਣੇ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੈ। ਜਿਸ ਆਦਮੀ ਨੂੰ ਦੰਡ ਦਿੱਤਾ ਜਾਵੇ ਉਹਦਾ ਮੂੰਹ ਸਿਰ ਲੋਕ ਪਿਛਲੇ ਯੁਗਾਂ ਚ ਮੁੰਨਿਆ ਕਰਦੇ।
ਯੋਗ ਨਾ ਸਿੰਘੀ ਵਾਈ ਹੈ
ਅਜੇ ਯੋਗ ਨਾ ਸਿੰਘੀ ਵਾਈ ਹੈ ਸਿੰਘੀ ਦੇ ਵਜਾਉਣ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੈ। ਸਿੰਘ ਦੇ ਵਜਾਉਣੇ ਕਰਕੇ ਨਿਆਣੇ ਜਿਹੜੇ ਪਿੱਪਲਾਂ ਦੇ ਪੱਤੇ ਪੀਪੀਆਂ ਵਜਾਉਂਦੇ ਹੀ ਰਹਿੰਦੇ ਆ ਉਹਨਾਂ ਨੂੰ ਯੋਗ ਪ੍ਰਾਪਤ ਹੋ ਜਾਣਾ ਚਾਹੀਦਾ। ਹਰਮ ਜੀ ਸਿੰਘ ਦੇ ਸਿੰਘੀ ਵਜਾਉਣੇ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੈ।
ਅੰਜਨ ਮਾਹੇ ਨਿਰੰਜਨ
ਕਈ ਸਾਲ ਉਹਦੇ ਤੋਂ ਕਦੇ ਸੰਖ ਦੀ ਆਵਾਜ਼ ਕਦੇ ਕੋਈ ਆਵਾਜ਼ ਸਿੰਘੀ ਵਿੱਚੋਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੇ ਵਿਖਾ ਦਿੰਦੇ ਹਨ।
ਅੰਜਨ ਮਾਹੇ ਨਿਰੰਜਨ ਰਹੀ ਹੈ।
ਮਹਾਰਾਜ ਫਿਰ ਯੋਗ ਹੁੰਦਾ ਕਿਵੇਂ ਹੈ? ਕਹਿੰਦੇ ਅੰਜਨ ਜੋ ਕਾਲਖ ਰੂਪ ਮਾਇਆ ਹੈ ਉਹਦੇ ਵਿੱਚ ਰਹਿੰਦੇ ਹੋਏ ਮੇਰੇ ਪਰਮੇਸ਼ਰ ਚ ਹਰ ਵਕਤ ਜੁੜੇ ਰਹੀਏ।
ਯੋਗ ਜੁਗਤ
ਇਸ ਪ੍ਰਕਾਰ ਜੁੜਨੇ ਯੋਗ ਜੋ ਪਰਮੇਸ਼ਰ ਹੈ ਉਹਦੇ ਜੁੜਨ ਦੀ ਯੁਗਤੀ ਇਹ ਪਾਈ ਗਈ ਇਸ ਤਰੀਕੇ ਨਾਲ ਭਾਈ ਗੱਲਾਂ ਮਾਰ ਲਈਆਂ ਮੇਰੇ ਤੇਰੇ ਕੋਲੋਂ ਬੈਠ ਕੇ ਸਿੱਖ ਲਈਆਂ ਚਾਰ ਗੱਲਾਂ ਕਦੇ ਵਜਾਉਣ ਦੀਆਂ ਕਦੇ ਯੋਗ ਦੀਆਂ। ਕਹਿੰਦੇ ਪੁਰਾਣਾ ਜਾਮ ਐਸੇ ਹੁੰਦਾ ਹੈ ਤਰਾਟ ਕੈਸੇ ਹੁੰਦਾ ਦੂਏ ਤੇ ਅਸਰ ਪਾ ਕੇ ਉਹਨੂੰ ਵਸ ਕਰ ਲਈਦਾ। ਇਉਂ ਗੱਲਾਂ ਨਾਲ ਯੋਗ ਦੀ ਪ੍ਰਾਪਤੀ ਪਰਮੇਸ਼ਰ ਨਾਲ ਜੁੜਨ ਦੀ ਨਹੀਂ ਪ੍ਰਾਪਤੀ ਹੁੰਦੀ।
ਏਕ ਦ੍ਰਿਸ਼ਟ ਕਰ ਸੰਸਰ ਜਾਣ
ਜਿਹੜਾ ਏਕ ਬ੍ਰਹਮ ਵਾਲੀ ਦ੍ਰਿਸ਼ਟੀ ਕਰਕੇ ਕੋਈ ਨਿੰਦਿਆ ਕਰੀ ਜਾਏ ਉਸਤਤ ਕਰੀ ਜਾਏ ਕੋਈ ਮਿੱਤਰ ਬਣੇ ਕੋਈ ਸੱਤਰ ਬਣੇ ਇੱਕ ਦ੍ਰਿਸ਼ਟੀ ਨਾਲ ਸਮਤਾ ਨਾਲ ਸਾਰਿਆਂ ਚ ਵਾਹਿਗੁਰੂ ਦੀ ਜੋਤ ਨੂੰ ਜਾਣੇ।
ਯੋਗੀ ਕਹੀ ਹੈ ਸੋ
ਉਹ ਭਾਈ ਯੋਗੀ ਜੁੜਿਆ ਹੋਇਆ ਪਰਮੇਸ਼ਰ ਕਹੀ ਰਹੇ ਗੁਰੂ ਮਹਾਰਾਜ ਕਹਿੰਦੇ ਹਨ
ਰਹਾਉ ਯੋਗ ਨਾ ਬਾਹਰ ਮੜੀ ਮਸਾਣ
ਬਾਹਰ ਰਹਿਣੇ ਕਰਕੇ ਭਾਈ ਯੋਗ ਨੀ ਪ੍ਰਾਪਤ ਹੁੰਦਾ। ਬਾਹਰ ਜਿਹੜੇ ਜਾਨਵਰ ਬਾਹਰ ਹੀ ਰਹਿੰਦੇ ਹਨ ਤੇ ਮਟੀਆਂ ਚ ਰਹਿਣੇ ਕਰਕੇ ਵੀ ਯੋਗ ਨੀ ਪ੍ਰਾਪਤ ਹੁੰਦਾ। ਮਟੀਆਂ ਚ ਉੱਗੂ ਮੱਟ ਵਾਸੀ ਮਹਾਰਾਜ ਕਹਿੰਦੇ ਉੱਲੂ ਮੱਟਾਂ ਚ ਹੀ ਰਹਿੰਦੇ ਹਨ ਇਉਂ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ। ਅਤੇ ਇਸੇ ਪ੍ਰਕਾਰ
ਯੋਗ ਨਾ ਬਾਹਰ ਮੜੀ
ਮਸਾਣਾਂ ਵਿੱਚ ਗਿੱਦੜ ਗਿੱਦੂਆ ਮਸਾਣ ਵਾਸ ਕਰੋ ਜੀ ਕਰਤ ਗਿੱਦੜ ਮਸਾਣਾਂ ਦੀ ਹੱਡੀਆਂ ਚੱਲਦੇ ਫਿਰਦੇ ਰਹਿੰਦੇ ਹਨ ਇਸ ਪ੍ਰਕਾਰ ਮਸਾਣਾਂ ਚ ਰਹਿਣੇ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਯੋਗ ਨਾ ਤਾੜੀ ਲਾਈ
ਤਾੜੀ ਸਮਾਧੀ ਲਾ ਕੇ ਬੈਠਣ ਨਾਲ ਵੀ ਇੱਕ ਨਿਗਾਹ ਟਿਕਾ ਲੈਣੀ ਕਿਸੇ ਤੇ ਅਸਰ ਪਾ ਲੈਣਾ ਇਹ ਵੀ ਯੋਗ ਨਹੀਂ। ਬਿੱਲੇ ਜਿਹੜੇ ਹੈ ਚੂਹਿਆਂ ਵਾਸਤੇ ਤਾੜੀ ਲਾ ਕੇ ਬੈਠਦੇ ਹੈ ਜਦੋਂ ਬਿੱਲੇ ਦੀਆਂ ਅੱਖਾਂ ਦਾ ਚਮਕਾਰਾ ਪੈਂਦਾ ਚੂਹਾ ਝੱਟ ਹੀ ਦੱਬ ਜਾਂਦਾ ਪਕੜ ਲੈਂਦੇ ਹੈ। ਇਸ ਪ੍ਰਕਾਰ ਬਿੱਲੇ ਬਗਲਾ ਬੜਾਨ ਬਿੱਕ ਧਿਆਨੀ ਠਾਣੀ ਹੱਥ ਹੈ ਕਲਮੀ ਧਰਨ ਲਿਖਿਆ ਬਗਲੇ ਵੀ ਧਿਆਨ ਲਾ ਕੇ ਬੈਠੇ ਰਹਿੰਦੇ ਮੱਛੀ ਨੂੰ ਤੇ ਬਿੱਲੇ ਵੀ ਬੈਠੇ ਰਹਿੰਦੇ ਇਹ ਧਿਆਨੀ ਬਣ ਜਾਣੇ ਚਾਹੀਦੇ ਹੈ। ਕਿਉਂ ਤਾੜੀ ਨਿਗਾਹ ਨੂੰ ਟਿਕਾਉਣੇ ਕਰਕੇ ਤਾੜ ਲਾਉਣੇ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ ਪਰਮੇਸ਼ਰ ਚ।
ਯੋਗ ਨਾ ਦੇਸ਼ ਦਸਾਂਤਰ ਭਵੇ
ਦੇਸ਼ਾਂ ਦਸਾਂਤਰਾਂ ਚ ਭਾਉਣੇ ਕਰਕੇ ਵੀ ਯੋਗ ਨਹੀਂ। ਕਾਗ ਔਰ ਚੀਲ ਦੇਸ਼ ਦੇਸ਼ ਵਿੱਚ ਰਾਤੇ ਕਲਮੀ ਧਰਨ ਲਿਖਿਆ ਕਾਂ ਪਹਿਲਾਂ ਦੇਸਾਂ ਦੇਸਾਂ ਜੀ ਭਰਮਦੇ ਫਿਰਦੇ ਰਹਿੰਦੇ ਹੈ ਕਿਉਂ ਦੇਸਾਂ ਦਸਾਂਤਰਾਂ ਚ ਭਾਉਣੇ ਕਰਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੈ।
ਯੋਗ ਨਾ ਤੀਰਥ ਨਹਾਈ ਹੈ
ਅਤੇ ਇਸੇ ਪ੍ਰਕਾਰ ਦੇਸ਼ ਦਸਾਂਤਰ ਦੇਸ਼ ਯੋਗ ਦੇ ਯਮਨੇਮ ਆਦਿਕ ਆਸਣਾਂ ਦੇ ਜੇ ਤੇ ਦਿਸ਼ਾ ਬਿਰਤੀਆਂ ਚ ਭਰਮਣੇ ਕਰਕੇ ਵੀ ਯੋਗ ਨਹੀਂ ਹੈ।
ਯੋਗ ਨਾ ਤੀਰਥ ਨਹਾਈ ਹੈ
ਤੀਰਥਾਂ ਤੇ ਇਸ਼ਨਾਨ ਕਰਨੇ ਕਰਕੇ ਵੀ ਯੋਗ ਨਹੀਂ ਹੈ। ਤੀਰਥਾਂ ਦੇ ਕੱਛੂ ਡੱਡੂ ਮੱਛੀਆਂ ਰਹਿੰਦੀਆਂ ਹੀ ਹੈ।
ਅੰਜਨ ਮਾਹੇ ਨਿਰੰਜਨ ਰਹੀ ਹੈ
ਇਹ ਮਹਾਰਾਜ ਫਿਰ ਯੋਗ ਪ੍ਰਾਪਤ ਹੁੰਦਾ ਕਿਵੇਂ ਹੈ? ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀਏ ਅੰਜਨ ਕਾਲਖ ਰੂਪ ਜੋ ਮਾਇਆ ਹੈ ਸੁਰਮੇ ਦੀ ਨਿਆਈ ਇਹਦੇ ਵਿੱਚ ਰਹਿੰਦੇ ਹੋਏ ਮੇਰੇ ਪਰਮੇਸ਼ਰ ਜੁੜੇ ਰਹੀਏ। ਇਸ ਪ੍ਰਕਾਰ ਭਾਈ ਜੁੜਨੇ ਯੋਗ ਜੋ ਬ੍ਰਹਮ ਹੈ ਉਹਦੇ ਵਿੱਚ ਆਤਮਾ ਨੀ ਪਰਮਾਤਮਾ ਨੀ ਜੁਗਤੀ ਸਾਧ ਯੋਗਾ ਰੂਪ ਜੁਗਤ ਭਾਈ ਦੀ ਹੈ।
ਸਤਿਗੁਰ ਭੇਟੈ ਤਾਂ ਸਹਸਾ ਟੁੱਟੈ
ਮਹਾਰਾਜ ਦੱਸੋ ਫਿਰ ਕਹਿੰਦੇ ਸਤਿਗੁਰਾਂ ਨਾਲ ਮਿਲੇ ਤੇ ਫਿਰ
ਤਾਂ ਸਹਸਾ ਟੁੱਟੈ ਧਾਵਤ ਵਰਜ ਰਹਾਈ ਹੈ ਨਿਜਰ ਚੜੈ ਸਹਿਜ ਤੁਹਾਨੂੰ ਲੱਗ ਕਰ ਹੀ ਪਰਚਾ ਪਾਈ।
ਸਤਿਗੁਰ ਭੇਟੈ ਨਾਨਕ ਜੀਵ ਧਿਆਨ ਮਰ ਰਹੀਏ ਸਤਿਗੁਰਾਂ ਨਾਲ ਮਿਲ ਕੇ ਜੀਵ ਭਾਵ ਤੋਂ ਮਰ ਕੇ ਰਹੀਏ ਤੇ ਫਿਰ ਸੰਸਾ ਜਿਹੜਾ ਪ੍ਰਮਾਣ ਪ੍ਰਮੇਹ ਦਾ ਤਾਦਕ ਸਾਰੇ ਟੁੱਟ ਜਾਣ ਧਾਵਤ ਮਨ ਇੰਦਰੇ ਜਿਹੜੇ ਦੌੜਦੇ ਵਿਸ਼ਿਆਂ ਵੱਲ ਇਹਨਾਂ ਨੂੰ ਰੋਕ ਕੇ ਰੱਖੀਏ ਅਤੇ ਸ਼ਾਂਤੀ ਆਈ ਤੁਨ ਅੰਮ੍ਰਿਤ ਨਾਮ ਦੀ ਅੰਦਰੋਂ ਅਜਬਾ ਜਾਪਦੀ ਅੰਦਰੋਂ ਪ੍ਰਗਟ ਹੋ ਜਾਵੇ ਫਿਰ ਘਰ ਹਿਰਦੇ ਵਿੱਚ ਹੀ ਨਾਮ ਦਾ ਪਰਚਾ ਪਾ ਲਈਏ ਇਸ ਪ੍ਰਕਾਰ ਯੋਗ ਹੁੰਦਾ ਹੈ। ਫਿਰ ਪੜੋ ਇੱਕ ਸਿੱਧੇ ਅਰਥ ਕਰੀਏ
ਸਤਿਗੁਰ ਭੇਟੈ ਤਾਂ ਸਹਸਾ ਟੁੱਟੈ
ਸਤਿਗੁਰਾਂ ਦੇ ਨਾਲ ਭਾਈ ਜੀ ਮਿਲ ਜਾਵੇ ਇਹਦਾ ਸੰਸਾ ਜਿਹੜਾ ਹੈ ਸਕਾਮ ਕਰਮਾਂ ਕਰਕੇ ਮੁਕਤ ਦੀ ਪ੍ਰਾਪਤੀ ਚਾਹੁੰਦਾ ਹੈ ਇਹ ਸਾਰਾ ਸੰਸਾ ਵਪਰ ਜਾਵੇ ਟੁੱਟ ਜਾਵੇ।
ਧਾਵਤ ਵਰਜ ਰਹਾ
ਜਿਹੜਾ ਇੰਦਰੇ ਧੋਂਦੇ ਹੈ ਇਹਨਾਂ ਨੂੰ ਵੀ ਵਰਜ ਨਾ ਕਰੀਏ ਤੇ ਇੰਦਰੀਆਂ ਨੂੰ ਵੀ ਵਰਜ ਕੇ ਰੱਖੀਏ ਤੇ ਮਨ ਨੂੰ ਵੀ ਰਹਾਈਏ ਇਸਤ ਕਰਕੇ ਰੱਖੀਏ ਧੋਂਦੇ ਮਨ ਨੂੰ ਵਾਸ਼ਨਾ ਵੱਲੋਂ ਰੋਕ ਕੇ ਰੱਖੀਏ ਸਮਦਮ ਸਾਧਨਾ ਕਰਕੇ ਅਤੇ ਦਮਨ ਕਰਕੇ ਇੰਦਰੀਆਂ ਦਾ ਦਮਨ ਕਰਕੇ ਇਹਨਾਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਦੌੜਦਿਆਂ ਨੂੰ ਰੱਖੀਏ।
ਨਿਜਰ ਝੜੇ ਸਹਿਜ ਧੁਨ
ਲਾਗੇ ਝਰਨਾ ਬ੍ਰਹਮਾਨੰਦ ਅੰਦਰੋਂ ਝੜਦਾ ਹੈ ਸ਼ਾਂਤੀ ਵਾਲੀ ਧੁਨੀ ਅਜਪਾ ਜਾਪਦੀ ਲੱਗੇ ਆਉਂਦੀ ਅੰਦਰੋਂ ਪ੍ਰਗਟ ਹੋ ਆਉਂਦੀ ਹੈ ਸਹਿਜ ਸਰੂਪ ਦੀ ਪ੍ਰਾਪਤੀ ਧੁਨ ਸੁੰਦਰ ਅੰਦਰ ਲੱਗੇ ਆਉਂਦੀ ਹੈ
ਲੇਵਰ
ਘਰ ਹਿਰਦੇ ਵਿੱਚ ਹੀ ਭਾਈ ਪਰਚਾ ਪ੍ਰੇਮ ਦਾ ਨਾਮ ਜਪਾ ਲਈਦਾ ਹੈ
ਅੰਜਨ ਮਾਹੇ ਨਿਰੰਜਨ
ਇਸ ਪ੍ਰਕਾਰ ਭਾਈ ਅੰਜਨ ਮਾਇਆ ਦੇ ਵਿੱਚ ਰਹਿੰਦੇ ਹੋਏ ਨਿਰੰਜਨ ਪਰਮੇਸ਼ਰ ਜੁੜ ਕੇ ਰਹੀਏ
ਯੋਗ ਯੋਗ ਤੇ
ਇਸ ਪ੍ਰਕਾਰ ਭਾਈ ਜੁੜਨੇ ਯੋਗ ਜੋ ਪਰਮੇਸ਼ਵਰ ਹੈ ਉਹਦੇ ਜੁੜਨ ਦੀ ਯੁਕਤੀ ਉਹ ਭਾਈ ਦੀ ਇਸ ਪ੍ਰਕਾਰ ਭੇਦ ਹੋਈਦਾ ਹੈ
ਨਾਨਕ ਜੀਵ ਤੇ ਆ ਮਰ ਰਹੀ ਹੈ
ਹੋਰ ਕੀ ਕਹਿਣਾ ਗਰੀਬ ਨੂੰ ਆਪ ਜੀ ਕਹਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਜੀਵ ਭਾਵ ਵੱਲੋਂ ਜਿਉਂਦੇ ਮਰ ਰਹੀਏ ਜਿਵੇਂ ਕੋਈ ਆਦਮੀ ਨੂੰ ਕੋਈ ਕਿਸੇ ਤਰ੍ਹਾਂ ਤਰਕ ਮਾਰੇ ਕਹਿੰਦਾ ਮੈਂ ਜਿਉਂਦਾ ਹੀ ਮਰ ਜਾਵਾਂ ਸਹਾਰ ਲਵਾਂ ਇਹੋ ਹੀ ਗੱਲ ਹੈ ਦੁਨੀਆਂ ਦੇ ਵਾਕ ਵਾਕ ਸਾਰੇ ਉਸ ਤੋਂ ਨਿੰਦਾ ਨੂੰ ਸੁਣ ਕੇ ਇੱਕ ਰਸ ਰਹਿਣਾ ਕਿਉਂ ਜੀਵ ਭਾਵ ਤੋਂ ਮਰ ਕੇ ਰਹੀਏ
ਐਸਾ ਯੋਗ ਕਮਾ
ਇਹੋ ਜਿਹਾ ਭਾਈ ਯੋਗ ਪਰਮੇਸ਼ਰ ਜੁੜਨ ਦਾ ਮਾਰਿਆ ਕਹਿੰਦੇ ਕਮਾਉਣਾ ਕਰੀਏ ਹੇ ਪਿਆਰਿਓ
ਬਾਜੇ ਬਾਜੋ ਸਿੰਘੀ ਵਾਜੇ
ਬਾਹਰਲੇ ਜਿਹੜੇ ਬਾਜੇ ਸੰਘਿਆਲ ਸੁਣਦੇ ਆ ਇਹ ਕਾਹਤ ਸ਼ਬਦ ਹੈ ਇਹਨਾਂ ਤੋਂ ਬਗੈਰ ਬ੍ਰਹਮਾਕਾਰ ਜਿਹੜੀ ਵਿਰਤੀ ਹੈ ਇਹ ਸਿੰਘੀ ਵੱਜੇ ਇੱਕ ਰਸ ਲਿਵ ਲੱਗਣੀ ਜਿਹੜੀ
ਨਿਰਭਉ ਪਦ ਪਾਈਏ
ਤਾਂ ਭਾਈ ਬ੍ਰਹਮਾਕਾਰ ਵਿਰਤੀ ਰੂਪ ਸਿੰਘੀ ਵੱਜੇ ਤਾਂ ਨਿਰਭਉ ਸਰੂਪ ਦੀ ਪਦਵੀ ਰੂਪ ਪਦ ਨੂੰ ਯੋਗਾ ਅਭਿਆਸ ਕਰਕੇ ਬ੍ਰਹਮਾਨੰਦ ਰੂਪ ਪਾਈ ਦੀ ਹੈ
ਅੰਜਨ ਮਾਹੇ ਨਿਰੰਜਨ
ਇਸ ਪ੍ਰਕਾਰ ਅੰਜਨ ਕਾਲਖ ਰੂਪ ਮਾਇਆ ਵਿੱਚ ਰਹਿੰਦੇ ਹੋਏ ਅੰਜਨ ਮਾਹੇ ਰਹੀਏ ਨਿਰੰਜਨ ਰਹੀਏ ਅੰਜਨ ਮਾਇਆ ਵਿੱਚ ਵੀ ਰਹੀਏ ਤੇ ਨਿਰੰਜਨ ਚ ਵੀ ਜੁੜੇ ਰਹੀਏ ਅੰਜਨ ਕਾਲਖ ਰੂਪ ਜਿਹੜੀ ਮਾਇਆ ਹੈ ਇਹਦਾ ਮੋਹ ਛੱਡ ਕੇ ਇਹਦੇ ਵਿੱਚ ਰਹੀਏ ਤੇ ਨਿਰੰਜਨ ਸ਼ੁੱਧ ਸਰੂਪ ਵੀ ਜੁੜੇ ਰਹੀਏ
ਯੋਗ ਯੋਗ
ਤਾਂ ਭਾਈ ਜੁੜਨੇ ਜੋ ਜੋ ਪਰਮੇਸ਼ਵਰ ਹੈ ਉਸਦੇ ਵਿੱਚ ਜੁੜਨ ਦੀ ਯੁਕਤੀ ਨੂੰ ਪਾਈਦਾ ਹੈ
ਸੂਹੀ ਮਹੱਲਾ ਪਹਿਲਾ ਕੌਣ ਤਰਾ ਜੀ ਕਵਣ ਤੁਲਾ
ਤੇ ਮਹਾਰਾਜ ਸਾਹਿਬ ਦੇ ਪਾਸ ਸਿੱਖਾਂ ਨੇ ਪ੍ਰਸ਼ਨ ਕੀਤੇ ਹੈ ਉਹਨਾਂ ਪ੍ਰਸ਼ਨਾਂ ਉੱਪਰ ਗੁਰੂ ਮਹਾਰਾਜ ਸਾਹਿਬ ਬਖਸ਼ਦੇ ਹਨ ਪਹਿਲੇ ਪਾਤਸ਼ਾਹ
ਕੌਣ ਤਰਾ ਜੀ ਕਵਣ ਤੁਲਾ
ਇਹ ਅੰਤਰ ਜਾਵੀ ਵਾਹਿਗੁਰੂ ਅੱਗੇ ਪਹਿਲਾਂ ਤਾਂ ਬੇਨਤੀ ਕਰਨੀ ਹੈ ਕੌਣ ਤੁਰਾ
ਕੌਣ ਤਰਾ ਜੀ ਕਵਣ ਤੁਲਾ ਸੂਹੀ ਮਹੱਲਾ ਪਹਿਲਾ ਕੌਣ ਤਰਾ ਜੀ ਕਵਣ ਤੁਲਾ
ਕੌਣ ਤਰਾਜੀ ਕਵਣ ਤੁਲਾ ਹੇ ਮਹਾਰਾਜ ਕਿਹੜੀ ਤਰਾਜੀ ਤੱਕੜੀ ਲਈਏ ਕਿਹੜਾ ਤੁਲਾ ਵੱਟਾ ਲਈਏ
ਤੇਰਾ ਕਵਣ ਸਰਾਫ ਬੁਲਾ
ਤੇਰਾ ਕਿਹੜਾ ਸਰਾਫ ਬੁਲਾਈਏ ਮਹਾਰਾਜ
ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ
ਇਹ ਕਿਹੜਾ ਗੁਰੂ ਹੈ ਕਿਸਦੇ ਪਾਸੋਂ ਸਿੱਖਿਆ ਲਈਏ
ਕਹਿ ਪਹਿ ਮੁੱਲ ਕਰਾ
ਕਿਹਦੇ ਪਾਸੋਂ ਤੇਰੀ ਪ੍ਰਾਪਤੀ ਦਾ ਮੁੱਲ ਕਰਾਈਏ
ਮੇਰੇ ਲਾਲ ਜੀਓ
ਕਿਉਂ ਬੇਅੰਤ ਕਰਕੇ ਕਹਿਣਾ ਬੇਨਤੀ ਪੂਰਵਕ ਇਸੇ ਪ੍ਰਕਾਰ ਸਿੱਖ ਮੁੱਖ ਦੁਆਰਾ ਗੁਰਾਂ ਦੇ ਪਾਸ ਬੇਨਤੀ ਹੈ
ਕੌਣ ਤਰਾਜੀ ਕਵਣ ਤੁਲਾ
ਹੇ ਮਹਾਰਾਜ ਜੀ ਉਹ ਕਿਹੜੀ ਤਰਾਜੀ ਹੈ ਤੱਕੜੀ ਹੈ ਤੇ ਕਿਹੜਾ ਉਹ ਤੁਲਾ ਹੈ ਕਿਹੜੀ ਭਗਤੀ ਰੂਪ ਤੱਕੜੀ ਹੈ ਜਾਂ ਬੁੱਧ ਰੂਪੀ ਤੱਕੜੀ ਹੈ ਕਿਹੜਾ ਉਹ ਮਹਾਰਾਜ ਸ਼ਾਸਤਰ ਪ੍ਰਮਾਣ ਪੀ ਤੁਲਾ ਵੱਟਾ ਹੈ
ਤੇਰਾ ਕਵਣ ਸਰਾਫ ਬੁਲਾ
ਤੇਰਾ ਕਿਸ ਪਰਮੇਸ਼ਰ ਦਾ ਕਿਹੜਾ ਸਰਾਫ ਜਿਵੇਂ ਸਵੇਰੇ ਨੂੰ ਪਰਖਣ ਵਾਲੇ ਸਰਾਫ ਹੁੰਦੇ ਹੈ ਇਸ ਪ੍ਰਕਾਰ ਆਤਮਾ ਦੀ ਪਰਖ ਕਰਨ ਵਾਲਾ ਤਤਵੇਤਾ ਰੂਪੀ ਸਰਾਫ ਮਾਰਾ ਕਿਹੜਾ ਬੁਲਾਉਣਾ ਕਰੀਏ
ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ
ਉਹ ਕਿਹੜਾ ਗੁਰੂ ਹੈ ਮਹਾਰਾਜ ਜਿਸ ਦੇ ਪਾਸੋਂ ਸਿੱਖਿਆ ਦੇ ਤਾਂ ਲੈਣਾ ਕਰਾਂ ਕੌਣ ਗੁਰੂ ਕਹਿ ਪਹਿ ਕਿਸ ਗੁਰੂ ਕੇ ਪਹਿ ਪਾਸੋਂ ਮੈਂ ਸਿੱਖਿਆ ਲਵਾਂ
ਕਹਿ ਪਹਿ ਮੁੱਲ ਕਰਾਂ
ਕਿਸ ਦੇ ਪਾਸੋਂ ਮਹਾਰਾਜ ਤੇਰੀ ਸਰੂਪ ਦੀ ਪ੍ਰਾਪਤੀ ਦਾ ਮੁੱਲ ਹੋਮਕੋ ਨਾ ਅੱਖ ਘੱਟ ਹੋ ਮੈਂ ਜਾਈਏ ਇਹ ਮੁੱਲ ਕਰਾਉਣਾ ਕਰਾਂ
ਮੇਰੇ ਲਾਲ ਜੀਓ
ਫਿਰ ਮੇਰੇ ਲਾਲ ਪਿਆਰੇ ਅਕਾਲ ਪੁਰਖ ਜੀ
ਤੇਰਾ ਅੰਤ ਨਾ ਜਾਣਾ
ਆਪਦਾ ਅੰਤ ਪਾਰਾਵਾਰ ਨੀ ਮਾਰਿਆ ਜਾਣਿਆ ਜਾ ਸਕਦਾ ਕਿਸੇ ਦੇ ਪਾਸੋਂ
ਤੂੰ ਜਲ ਥਲ ਮਹੀਲ ਭਰ ਪੁਰ ਲੀ
ਮਹਾਰਾਜ ਤੂੰ ਜਲਾਂ ਵਾਲੇ ਥਾਵਾਂ ਚ ਵੀ ਥਲਾਂ ਵਾਲੇ ਥਾਵਾਂ ਵਿਚ ਵੀ ਪ੍ਰਿਥਵੀ ਚ ਵੀ ਆਕਾਸ਼ ਵਿਚ ਵੀ ਭਰ ਭਰਿਆ ਹੋਇਆ ਹੈ ਹੇ ਚੇਤਨ ਤੇ ਪੂਰਨ ਹੈ ਵਿਆਪਕ ਹੈ ਲੀਨ ਮਿਲਿਆ ਹੋਇਆ ਸਾਰਿਆਂ ਦੇ ਹਿਰਦਿਆਂ ਤੂੰ
ਆਪੇ ਸਰਵ ਸਮਾਨ
ਆਪ ਹੀ ਸਰਵ ਰੂਪ ਧਾਰੇ ਹੈ ਆਪ ਹੀ ਸਾਰਿਆਂ ਤੱਤਾਂ ਚ ਸਾਰਿਆਂ ਲੋਕਾਂ ਵਿਚ ਆਪ ਹੀ ਸਮਾਇਆ ਹੋਇਆ ਹੈ
ਰਹਾਉ ਮਨ ਤਾਰਾ ਜੀ ਚਿਤ ਤੁਲਾ।
ਮਹਾਰਾਜ ਸਾਹਿਬ ਨੂੰ ਉੱਤਰ ਦਿੰਦੇ ਨੇ ਗੁਰਸਿੱਖ ਨਿਸ਼ਚੇ ਕਰੋ
ਮਨ ਤਾਰਾ ਜੀ ਚਿਤ ਤੁਲਾ।
ਇਹ ਭਾਈ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਮਨ ਹੀ ਤਰਾਜੀ ਤੱਕੜੀ ਹੈ। ਮਨ ਜਿਹੜਾ ਸ਼ੁੱਧ ਮਨ ਹੋਣਾ ਨਾ, ਪਰਮਾਰਥ ਦੇ ਵਿੱਚ ਲੱਗਣਾ, ਹਰ ਵਕਤ ਲਿਵ ਲਾਈ ਰਹਿਣੀ ਹੈ, ਮਨ ਦੇ ਸੰਕਲਪ ਕਲ ਮਿਟ ਕੇ ਅਮਨ ਵਸਦਾ ਨੂੰ ਮਨ ਦਾ ਜਿਹੜਾ ਪ੍ਰਾਪਤ ਹੋਣਾ ਇਹ ਸ਼ੁੱਧ ਮਨ ਹੈ। ਮਨ ਦੀ ਜਿਹੜੀ ਵਖੇਵਤਾ ਮਿਟ ਜਾਣੀ ਹੈ, ਮਨ ਦੇ ਅੰਦਰੋਂ ਮਲ ਦੋਸ਼ ਮਿਟ ਜਾਣਾ, ਵਖੇਵਤਾ ਮਿਟ ਜਾਣੀ ਹੈ, ਇਸ ਪ੍ਰਕਾਰ ਲਿਵ ਜਿਹੜਾ ਮਨ ਦਾ ਲੱਗ ਜਾਣਾ ਹੈ, ਸ਼ੁੱਧ ਮਨ ਦਾ ਜਿਹੜਾ ਹੋਣਾ ਹੈ, ਅਮਨ ਵਸਦਾ ਨੂੰ ਪ੍ਰਾਪਤ ਹੋਣਾ, ਇਹੋ ਤਰਾਜੀ ਤੱਕੜੀ ਹੈ।
ਚਿੱਤ ਤੁਲਾ
ਅਤੇ ਚਿੱਤ ਜਿਹੜਾ ਹੈ ਹਰ ਵਕਤ ਚਿੰਤਨ ਵੀ ਜੁੜੇ ਰਹਿਣਾ, ਸ਼ੁੱਧ ਚਿੱਤ ਹੋ ਕੇ ਮਨ ਦੀਆਂ ਚਤੋਣੀਆਂ ਮਿਟ ਜਾਣੀਆਂ, ਚਿੱਤ ਦੀਆਂ ਪਰਮੇਸ਼ੁਰ ਦੇ ਚਿੰਤਨ ਵਿੱਚ ਹੀ ਜੁੜੇ ਰਹਿਣਾ। ਚਿੱਤ ਨੇ ਇਹ ਤੁਲਾ ਤਰਾ ਇਹ ਆਪਣੇ ਬੱਟਾ ਹੈ।
ਤੇਰੀ ਸੇਵ ਸਰਾਫ ਕਮਾ,
ਜਿਹੜੀ ਵਾਹਿਗੁਰੂ ਤੇਰੀ ਸੇਵਾ ਕਰਨੀ ਹੈ, ਭਗਤੀ ਕਰਨੀ ਹੈ, ਇਹੋ ਹੀ ਸਰਾਫ ਹੈ ਸੇਵਾ ਕਮਾਉਣ ਰੂਪ। ਹੋਰ ਸਰਾਫ ਕਿਹੜਾ ਭਾਲੀਏ? ਸੇਵਾ ਕਰਕੇ ਤੇਰੀ ਪ੍ਰਸੰਨਤਾ ਹੋਣੀ ਹੈ ਕਿ ਤੈਂ ਜਾਣਨਾ ਕਿ ਹੁਣ ਮੇਰੇ ਵਿੱਚ ਅਭੇਦ ਹੋਣ ਯੋਗ ਹੈ। ਇਹੋ ਹੀ ਤੇਰਾ ਸੋਨੇ ਦਾ ਸ਼ੁੱਧ ਚਿੱਤ ਦਾ ਪਰਖਣਾ ਹੈ। ਇਸ ਪ੍ਰਕਾਰ ਸੇਵਾ ਰੂਪੀ ਸਰਾਫ, ਸੇਵਾ ਕਮਾਉਣ ਨੂੰ ਸਰਾਫ ਹੈ ਪਰਖਣ ਵਾਲਾ, ਤੂੰ ਆਪ ਸੇਵਾ ਸੇਵਕਾਂ ਦੀ ਪਰਖਣ ਵਾਲਾ, ਸੇਵਾ ਹੀ ਇੱਕ ਸਰਾਫ ਕਮਾਉਣਾ ਕਰੀਏ। ਅਤੇ ਗੁਰੂ ਕਿਸਦੇ ਪਾਸੋਂ ਸਿੱਖਿਆ ਲਈਏ? ਘੱਟ ਹੀ ਭੀਤਰ ਸੋ ਸੌ, ਜਿਹੜਾ ਇਹ ਦੱਸ ਦੇਵੇ ਕਿ ਹਿਰਦੇ ਦੇ ਅੰਦਰ ਹੀ ਸੋ ਪਤੀ ਹੈ, ਸੋ ਤਪ ਦਾ ਲੱਖ ਅਰਜ ਜੋ ਪਤੀ ਹੈ, ਉਹ ਸਾਰਿਆਂ ਦੇ ਅੰਤਾ ਕਰਨ ਦਾ ਸਾਖੀ ਰੂਪ ਵੀ ਉਹ ਹੀ ਹੈ। ਤੋਲੀ ਇਹ ਫਿਰ ਵਿਚਾਰ ਕਰੀਏ ਹਿਰਦੇ ਕਿ ਉਹ ਹੀ ਠੀਕ ਹੈ ਕਿ ਫਰਕ ਹੈ। ਇਹ ਮੈਂ ਪੱਗ ਜੀਵਤਾ ਵੀ ਬਣਿਆ ਬੈਠਾ ਤਿੰਨਾਂ ਦੇਹਾਂ ਦਾ ਕੈਦੀ, ਕਾਰਨ ਸੂਖਮ ਸਥੂਲ ਦਾ ਹੰਕਾਰੀ ਤਾਂ ਨਹੀਂ ਮੈਂ, ਨਾ ਹੀ ਉਸ ਸਹਪਤੀ ਨੂੰ ਜਿਹੜਾ ਸਾਰਿਆਂ ਦਾ ਪ੍ਰਕਾਸ਼ ਦਾ ਕਰੋੜਾਂ ਬ੍ਰਹਿਮੰਡਾਂ ਨੂੰ ਰੋਮ ਰੋਮ ਵੀ ਕਿਸੇ ਰੱਖਿਆ ਹੋਇਆ, ਉਹੋ ਹੀ ਸਹ ਰੂਪ ਹੈ ਮੇਰੇ ਅੰਦਰ, ਆਤਮਾ ਪਰਮਾਤਮਾ ਰੂਪ ਹੈ। ਇਹ ਤੋਲੀ ਜਿਹੜਾ ਵਿਚਾਰ ਦੱਸੇ ਉਹ ਗੁਰੂ ਹੈ।
ਗੁਰੂ ਕਹਿ ਪਹਿ ਦੀਖਿਆ ਲੇਵਾ, ਕਹਿ ਪਹਿ ਮੁੱਲ ਕਰਾਵਾ,
ਪਾਸੋਂ ਮੁੱਲ ਕਰਾਵਾਂ। ਇਹੋ ਹੀ ਮੁੱਲ ਹੈ ਜਿਹੜੀ ਏਕਤਾ ਤੋਲ ਵਿਚਾਰ ਕਰਨੀ ਹੈ ਨਾ, ਆਤਮਾ ਵਿੱਚ ਪਰਮਾਤਮਾ ਦੀ ਏਕਤਾ ਦੀ, ਇਹੋ ਹੀ ਮੁੱਲ ਹੈ ਤੋਲਣਾ। ਅਤੇ ਇਨ ਵਿਦ
ਚਿੱਤ ਰਹਾਵਾ,
ਇਸੇ ਤਰੀਕੇ ਨਾਲ ਜਿਹੜਾ ਚਿੱਤ ਸਰੂਪ ਚ ਰੱਖਣਾ ਹੈ ਇਹੋ ਹੀ ਮੁੱਲ ਪਾਉਣਾ ਹੈ। ਸੋ ਹਉਮੈ ਵਿੱਚੋਂ ਜਾਏ ਤਾਂ ਕਿਹੀ ਗਣਤ ਗਣੀ, ਫਿਰ ਗਿਣਤੀ ਨਹੀਂ ਰਹਿੰਦੀ। ਜਦ ਦੇਹ ਦੀ ਹੰਗਤਾ ਜੀਵ ਈਸ਼ਰ ਦੇ ਸਰਬਗਤਾਲ ਪਗਤਾ ਅਵਿਕ ਤੁੰਗ ਪਦ ਲੱਖ ਤਤ ਪਦ ਲੱਖ ਦਾ ਜਿਹੜਾ ਸੋਧਨ ਕਰਨਾ ਹੈ, ਇਹੋ ਇਸ ਵਿਧੀ ਨਾਲ ਜਿਹੜਾ ਚਿੱਤ ਨੂੰ ਰੱਖਣਾ ਇਹੋ ਹੀ ਮੁੱਲ ਕਰਾਉਣਾ ਹੈ। ਇਸ ਤਰੀਕੇ ਨਾਲ ਚਿੱਤ ਨੂੰ ਬ੍ਰਹਮ ਦੇ ਵਿੱਚ ਚਿੰਤਨ ਵਿੱਚ ਰੱਖਣਾ ਕਰੀਏ, ਰਹਾਈਏ ਰੱਖੀਏ।
ਆਪੇ ਕੰਡਾ
ਇਹੋ ਤੋਲਣਾ ਹੈ, ਮੁੱਲ ਕਰਾਉਣਾ ਹੈ।
ਆਪੇ ਕੰਡਾ ਤੋਲ ਤਰਾਜੀ,
ਹੁਣ ਇੱਥੇ ਸਾਧ ਸੰਗਤ ਜੀ ਮਨ ਤੇ ਤਰਾਜੀ ਆਦਿ ਕੋਈ ਵੱਖਰੇ ਨਹੀਂ ਰਹੇਗੇ, ਇੱਥੇ ਆਪ ਹੀ ਆਪ ਬ੍ਰਹਮ ਆਤਮਾ ਹੀ ਆਪ ਹੀ ਕੰਡਾ ਪ੍ਰੇਮ ਰੂਪੀ ਕੰਡਾ ਹੈ ਆਪ ਹੀ।
ਆਪੇ ਕੰਡਾ ਤੋਲ ਤਰਾਜੀ,
ਤੇ ਆਪ ਹੀ ਸੱਚੇ ਪਾਤਸ਼ਾਹ ਜੀ ਤੋਲ ਤੋਲਣ ਵਾਲਾ ਹੈ ਗੁਰੂ, ਆਪ ਹੀ ਸਰਾਫ ਹੈ, ਆਪ ਹੀ ਪ੍ਰੇਮ ਰੂਪੀ ਕੰਡਾ ਹੈ, ਆਪ ਹੀ ਤੋਲ ਵਿਚਾਰ ਰੂਪੀ ਵੱਟਾ ਹੈ,
ਆਪੇ ਤੋਲਣ
ਆਪ ਹੀ ਭਗਤੀ ਰੂਪ ਤਰਾਜੀ ਤੱਕੜੀ ਹੈ, ਆਪ ਹੀ ਤੋਲਣਹਾਰਾ ਗੁਰੂ ਹੈ, ਹਉਮੈ ਨੂੰ ਮਿਟਾਉਣ ਵਾਲਾ, ਤਨ ਮਨ ਧਰਨ ਸਿੱਖ ਦਾ ਲੈ ਕੇ ਵਿਚਾਰ ਕਰਾਉਣ ਵਾਲਾ,
ਆਪੇ ਦੇਖਾ ਆਪੇ ਬੂਝੈ,
ਆਪ ਹੀ ਸਿੱਖ ਹੋ ਕੇ ਪੁੱਛਣ ਵਾਲਾ ਹੈ, ਆਪ ਹੀ ਤੱਤ ਵੇਤਾ ਹੋ ਕੇ ਵੇਖਣ ਵਾਲਾ ਆਪਦੇ ਸਰੂਪ ਨੂੰ, ਆਪ ਹੀ ਈਸ਼ਰ ਹੋ ਕੇ ਪੂਰਵਲੇ ਪੁੰਨਾਂ ਨੂੰ ਪ੍ਰੇਰਿਆ ਹੋਇਆ ਨਜ਼ਰ ਨਾਲ ਵੇਖਣ ਵਾਲਾ ਜੀਵ ਦੇ ਉੱਤੇ, ਆਪ ਹੀ ਜਦੋਂ ਨਜ਼ਰ ਕਰਕੇ ਵੇਖਦਾ ਗੁਰਾਂ ਦੀ ਸੰਗਤ ਚ, ਫੇਰ ਬੂਝਿਆ ਪੁੱਛਦਾ ਜੀਵ
ਆਪੇ ਹੈ ਬਣਜਾਰਾ,
ਆਪ ਹੀ ਫੇਰ ਜਗਿਆਸੂ ਬਣ ਕੇ ਆਪਣੇ ਸਰੂਪ ਦਾ ਬਣਜਾਰਾ ਹੈ, ਆਪਣੇ ਸਰੂਪ ਦੀ ਆਪ ਹੀ ਬਣ ਪ੍ਰਾਪਤੀ ਕਰਨ ਨੂੰ ਬਣਜਾਰਾ ਬਣਜ ਕਰਦਾ ਹੈ, ਆਪੇ ਦੇਖਾ ਆਪ ਹੀ ਤੱਤ ਵੇਤਾ ਹੋ ਕੇ ਆਪਣੇ ਸਰੂਪ ਨੂੰ ਵੇਖਦਾ ਹੈ, ਆਪ ਹੀ ਜਗਿਆਸੂ ਹੋ ਕੇ ਪੁੱਛਦਾ ਹੈ, ਤੇ ਆਪ ਹੀ ਉਸਦੇ ਬਣਜਾਰਾ ਅੱਗੇ ਹੋਰਨਾਂ ਨੂੰ ਅਧਿਕਾਰੀ ਬਣਾ ਕੇ ਸਰੂਪ ਦਾ ਬਣਜਾਰਾ ਬਣਾਉਣ ਵਾਲਾ ਹੈ।
ਅੰਦਲਾ ਨੀਚ ਜਾਤ ਪਰਦੇਸੀ,
ਇਹ ਮਹਾਰਾਜ ਸਾਨੂੰ ਸਮਝ ਨਹੀਂ ਪਈ। ਮਹਾਰਾਜ ਕਹਿੰਦੇ ਭਾਈ ਸਮਝ ਕਿਵੇਂ ਪਵੇ, ਸੋਚੋ ਦਿਲ ਵਿੱਚ,
ਅੰਧਲਾ ਨੀਚ ਜਾਤ ਪਰਦੇ,
ਜਿਹੜਾ ਅੱਖਾਂ ਤੇ ਤਾਨਾ ਹੋਵੇ ਤੇ ਨੀਚ ਜਾਤ ਵਾਲਾ ਹੋਵੇ, ਜਿਸ ਜਾਤ ਵਿੱਚ ਕਦੇ ਹੀਰੇ ਜਵਾਹਰ ਆਦਿ ਕਦੇ ਪਰਖੇ ਹੀ ਨਾ ਹੋਣ, ਉਹਨਾਂ ਦੀ ਜਾਤ ਵਾਲਾ ਹੋਵੇ
ਪਰਦੇਸੀ,
ਅਤੇ ਨੀਚ ਜਾਤ ਪਰਦੇਸੀ ਹੋਵੇ, ਜਿਸ ਦੇ ਵਿੱਚ ਹੀਰੇ ਜਵਾਹਰਾਤਾਂ ਦੀ ਕੀਮਤ ਪੈਂਦੀ ਹੈ, ਜੋਖੇ ਜਾਂਦੇ ਹੈ, ਮੁੱਲ ਪੈਂਦੇ, ਉਸ ਦੇਸ਼ ਵਿੱਚ ਰਹਿਣ ਵਾਲਾ ਨਾ ਹੋਵੇ, ਜਿਹੜਾ ਪਰਦੇਸੀ ਆਦਮੀ ਹੋਵੇ,
ਖਿੰਨ ਆਵੇ ਤਿਲ ਜਾਵੇ,
ਜਿਹੜਾ ਇੱਕ ਛਿੰਚ ਤੁਰਿਆ ਆ ਜਾਂਦਾ ਹੋਵੇ, ਖਿੰਚ ਚਲਿਆ ਜਾਂਦਾ ਹੋਵੇ, ਟਿਕਾ ਕੇ ਨਾ ਰਹਿੰਦਾ ਹੋਵੇ,
ਤਾਂ ਕਿ ਸੰਗਤ ਨਾਨਕ ਰਹਿਦਾ,
ਜਿਹੜਾ ਇਹ ਜੇ ਆਦਮੀ ਦੀ ਸੰਗਤ ਚ ਰਹਿੰਦਾ ਨਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ
ਕਿਉਂ ਕਰ ਮੂੜਾ ਪਾਵੇ,
ਉਹ ਆਦਮੀ ਕਿਵੇਂ ਲਾਲਾਂ ਦੀ ਪਰਖ ਪਾ ਸਕਦਾ, ਹੀਰੇ ਜਵਾਹਰਾਤਾਂ ਦੀ ਕਿਵੇਂ ਕੀਮਤ ਪਾ ਸਕਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ,
ਅੰਧਲਾ ਨੀਚ ਜਾਤ ਪਰਦੇ,
ਇਹ ਜਿਹੜਾ ਸਰੀਰ ਹੈ ਅੰਧਲਾ ਹੈ, ਅੰਨਾ ਇਉਂ ਹੈ, ਇਹ ਸਵੈ ਸੱਤਾਹੀਨ ਹੈ, ਆਪਣੀ ਇਹਦੇ ਚ ਕੋਈ ਸੱਤਾ ਨਹੀਂ, ਜੋ ਸੁੱਤੇ ਪਏ ਨੇ ਕੋਈ ਪੱਗ ਲਾ ਲਜੇ, ਕੋਈ ਜੁੱਤੀ ਚੱਕ ਲਜੇ, ਕੋਈ ਪਤਾ ਨਹੀਂ, ਇਹਨੂੰ ਆਪ ਗਿਆਤ ਨਹੀਂ ਹੈ, ਦੇਹ ਜਿਹੜਾ ਹੈ ਇਹਦੇ ਅੰਦਰ ਚੇਤਨ ਦੇ ਪ੍ਰਕਾਸ਼ ਕਰਕੇ ਪ੍ਰਕਾਸ਼ ਦਾ ਹੈ, ਇਸ ਕਰਕੇ ਅੰਧਲਾ ਸਵੈ ਸੱਤਾਹੀਨ ਹੋਣੇ ਤੇ ਅੰਨਾ ਹੈ। ਅੱਗੇ
ਨੀਚ ਜਾਤ,
ਨੀਚ ਜਿਹੜੇ ਮਾਇਆ ਤੋਂ ਨੀਵੇਂ ਹਨ ਤੱਤ, ਉਹਨਾਂ ਤੋਂ ਇਹ ਜਾਤ ਉਤਪੱਤੀ ਹੋਈ ਹੈ, ਨੀਚ ਰਗਤ ਬਿੰਦ ਆਦਿਕਾਂ ਤੋਂ ਮਾਤਾ ਪਿਤਾ ਦੇ ਸੰਬੰਧ ਕਰਕੇ ਇਹ ਦੇਹ ਦੀ ਜਾਤ ਉਤਪੱਤੀ ਹੋਈ ਹੈ
ਪਰਦੇਸੀ,
ਅਤੇ ਪਰਦੇਸੀ ਆਤਮਾ ਦੇਸ਼ ਵਿੱਚ ਰਹਿਣ ਵਾਲਾ ਨਹੀਂ, ਅਨਾਤਮਾ ਦੇਸ਼ ਵਿਚਰਨ ਵਾਲਾ ਪਰਦੇਸੀ ਹੈ, ਇਹ
ਹਿਨ ਆਵੇ ਤਿਲ ਜਾਵੇ,
ਫਿਰ ਇਹ ਮਨ ਇਹੋ ਜਿਹਾ ਇਹਦੇ ਨਾਲ ਹੈ, ਇੱਕ ਛਿੰਦੇ ਚ ਮਨ ਪਦਾਰਥ ਦੇ ਪਾਉਣ ਵਾਸਤੇ ਆ ਜਾਂਦਾ, ਜੋ ਨਾਮ ਵੇਖਣ ਝੱਟ ਉੱਥੋਂ ਖਿਸਕ ਜਾਂਦਾ, ਇਹ ਮਨ ਦੀ ਹਾਲਤ ਇੱਕ ਮਿੰਟ ਵੀ ਟਿਕਦਾ ਨਹੀਂ ਹੈ,
ਤਾਂ ਕਿ ਸੰਗਤ ਨਾਨਕ ਰਹਿਦਾ,
ਜਿਹੜਾ ਇਹੋ ਜਿਹਾ ਸਰੀਰ ਹੈ ਅੰਧਲਾ ਸਵੈ ਸੱਤਾਹੀਨ ਤੇ ਨੀਚ ਤੱਤਾਂ ਤੋਂ ਉਤਪੱਤੀ ਹੋਈ ਹੈ ਤੇ ਪਰਦੇਸੀ ਹੈ ਮਨ, ਜੂਨਾਂ ਚ ਭਰਮਣ ਵਾਲਾ, ਖਿੰਚ ਮਨ ਸੰਕਲਪ ਨਾਲ ਆ ਜਾਂਦਾ ਚਲਿਆ ਜਾਂਦਾ, ਇਹੋ ਜਿਹੇ ਮਨ ਦੀ ਤੇ ਇਹੋ ਜਿਹੇ ਸਰੀਰ ਦੀ ਜਿਹਨਾਂ ਸੰਗਤ ਚ ਰਹਿੰਦਾ ਇਹਨੂੰ ਆਪਣਾ ਆਪ ਮੰਨੀ ਬੈਠਾ ਹੈ,
ਕਿਉਂ ਕਰ ਮੂੜਾ ਪਾ,
ਉਹ ਮੂਰਖ ਪਰਮੇਸ਼ਰ ਨੂੰ ਕਿਵੇਂ ਪਾ ਲੋ। ਸੋ ਮਨ ਦੀ ਤੇ ਦੇਹ ਦੀ ਸੰਗਤ ਛੱਡ ਕੇ ਜੇ ਬ੍ਰਹਮਾਕਾਰ ਬਿਰਤੀ ਕਰਕੇ ਮਨ ਦੇ ਮੰਦੇ ਸੁਭਾਅ ਨੂੰ ਮਾਰੇ, ਦੇਹ ਦਾ ਅਭਿਆਸ ਮੇਟੇ, ਫਿਰ ਗੁਰੂ ਕੀ ਸੰਗਤ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਐਵੇਂ ਕਿਸ ਪ੍ਰਕਾਰ ਮੂੜਾ ਇਸਤਰੀ ਬ੍ਰਹਮ ਦੇ ਵਿੱਚ, ਜਿਹੜਾ ਬ੍ਰਹਮ ਚ ਸਿੰਘਾਸਨ ਦੇ ਵਿੱਚ ਗਿਆਨ ਰੂਪੀ ਸਿੰਘਾਸਨ ਚ ਸਥਿਤ ਹੋਣਾ, ਇਹ ਕਿਵੇਂ ਇਸਤਰੀ ਪਾਵੇਗਾ, ਐਵੇਂ ਨਹੀਂ ਪਾ ਸਕਦਾ। ਇਉਂ ਗੁਰੂ ਸਾਹਿਬ ਜੀ ਦਾ ਮਹਾਰਾਜ ਕਹਿੰਦੇ, ਹੇ ਪਰਮੇਸ਼ਰ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਜੀ ਪਾ ਸਕਦੇ।
ਅੰਧਲਾ ਨੀਚ ਜਾਤ ਪਰਦੇਸੀ,
ਸਾਰੀ ਸੰਗਤ ਨਾਨਕ ਰਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।